ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਾਸਰੀ ਮਹੱਲਾ ਚੌਥਾ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ ਹਮਰੀ ਬੇਦਨ ਤੂੰ ਜਾਣਤਾ ਸਾਹਾ ਅਵਰ ਕਿਆ ਜਾਣੈ ਕੋਏ ਰਹਾਉ ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ ਤੇਰਾ ਕੀਆ ਸੱਚ ਸਭ ਹੋਏ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀਂ ਕੋਏ ਸਭਨਾ ਵਿੱਚ ਤੂੰ ਵਰਤਦਾ ਸਾਹਾ ਸਭ ਤੁਝ ਹੈ ਧਿਆਵ ਹੈ ਦਿਨ ਰਾਤ ਸਭ ਤੁਝ ਹੀ ਥਾਵ ਹੋ ਮੰਗਦੇ ਮੇਰੇ ਸਾਹਾ ਤੂੰ ਸਭਨਾ ਕਰ ਹੈ ਇੱਕ ਦਾਤ ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ ਤੁਝ ਤੇ ਬਾਹਰ ਕੋਈ ਨਾ ਹੈ ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ ਸਭ ਤੁਝ ਹੀ ਮਾਹੇ ਸਮਾਹੇ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ ਸਭ ਤੁਝ ਹੈ ਧਿਆਵ ਹੈ ਮੇਰੇ ਸਾਹ ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ ਸੱਚ ਨਾਨਕ ਕੇ ਪਾਤ ਸਾਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਪਤਿਤ ਪਾਵਨ ਭਗਤ ਵਛਲ ਕਰੁਣਾ ਨਿਧਾਨ ਜੁਗੋ ਜੁਗਾ ਟਲ ਗਰੀਬ ਨਿਵਾਜ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਬਿਰਾਜਮਾਨ ਸਮੂਹ ਗੁਰੂ ਰੂਪ ਪਿਆਰੀ ਸਾਧ ਸੰਗਤ ਜੀਓ, ਆਪ ਜੀ ਬਹੁਤ ਵੱਡੇ ਭਾਗਾਂ ਵਾਲੇ ਹੋ, ਜੋ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਦੇ ਬਖਸ਼ਿਸ਼ਮਈ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਅਤੇ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਲਾਹਾ ਪ੍ਰਾਪਤ ਕਰ ਰਹੇ ਹੋ। ਸਾਧ ਸੰਗਤ ਜੀ, ਅੱਜ ਦਾ ਇਹ ਪਾਵਨ ਪਵਿੱਤਰ ਸ੍ਰੀ ਮੁਖ ਵਾਕ ਧੰਨ ਸੋਢੀ ਸੁਲਤਾਨ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਤਿਨ੍ਹਾਂ ਦੀ ਮੁਬਾਰਕ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ ਅਤੇ ਧਨਾਸਰੀ ਰਾਗ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 670 ਅੰਗ ਦੇ ਉੱਪਰ ਦਰਜ ਹੈ। ਗੁਰੂ ਪਿਆਰੀ ਸਾਧ ਸੰਗਤ ਜੀਓ, ਦੋ ਪ੍ਰਕਾਰ ਦੇ ਸੰਸਾਰ ਦੇ ਵਿੱਚ ਵਿਅਕਤੀ ਹੋਇਆ ਕਰਦੇ ਹਨ। ਇੱਕ ਐਸੇ ਵਿਅਕਤੀ ਜਿਨ੍ਹਾਂ ਦੇ ਪਾਸ ਸੰਸਾਰੀ ਧਨ ਹੋਇਆ ਕਰਦਾ ਹੈ, ਸੰਸਾਰੀ ਪ੍ਰਭਤਾ ਹੋਇਆ ਕਰਦੀ ਹੈ, ਉਹਨਾਂ ਨੂੰ ਵੀ ਸੰਸਾਰ ਦੇ ਲੋਕ ਸ਼ਾਹ ਆਖਦੇ ਹਨ, ਸ਼ਾਹੂਕਾਰ ਆਖਦੇ ਹਨ। ਕੋਈ ਬਾਦਸ਼ਾਹ ਆਖਦਾ ਹੈ, ਕੋਈ ਪਾਤਸ਼ਾਹ ਆਖਦਾ ਹੈ। ਇੱਕ ਦੂਸਰੀ ਪ੍ਰਕਾਰ ਦੇ ਅਧਿਆਤਮਕ ਧਾਰਮਿਕ ਮਹਾਂ ਸਤਿਪੁਰਸ਼ ਹੋਇਆ ਕਰਦੇ ਹਨ, ਜਿਨ੍ਹਾਂ ਦੇ ਪਾਸ ਪਰਮਾਤਮਾ ਦੇ ਨਾਮ ਦਾ ਧਨ ਹੋਇਆ ਕਰਦਾ ਹੈ, ਉਹ ਵੀ ਸਤਿਕਾਰਤ ਹਸਤੀਆਂ ਹੋਇਆ ਕਰਦੀਆਂ ਹਨ। ਗੁਰਮਤਿ ਦੇ ਵਿੱਚ ਸਤਿਗੁਰਾਂ ਨੂੰ ਸੱਚੇ ਪਾਤਸ਼ਾਹ ਦੇ ਨਾਲ ਸੰਬੋਧਨ ਕੀਤਾ ਗਿਆ ਹੈ ਅਤੇ ਪਰਿਪੂਰਨ ਪਰਮਾਤਮਾ ਵਾਹਿਗੁਰੂ ਪਰਮੇਸ਼ਰ ਨੂੰ ਪਾਤਸ਼ਾਹ ਦੇ ਨਾਮ ਦੇ ਨਾਲ ਸੰਬੋਧਨ ਕੀਤਾ ਗਿਆ ਹੈ। ਜਿਸ ਤਰ੍ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਪਾਵਨ ਬਚਨ ਹਨ, ਜਿਨ ਕੇ ਪੱਲੇ ਧਨ ਵਸੈ ਤਿਨਕਾ ਨਾਉ ਫਕੀਰ, ਜਿਨ ਕੈ ਹਿਰਦੈ ਤੂੰ ਵਸੈ ਤੇ ਨਰ ਗੁਣੀ ਗਹੀਰ। ਫਿਰ ਸਤਿਗੁਰੂ ਪਾਤਸ਼ਾਹ ਜੀ ਦੇ ਬਚਨ ਆਉਂਦੇ ਹਨ, ਹਮ ਧਨਵੰਤ ਭਾਗਠ ਸੱਚ ਨਾਏ, ਹਰ ਗੁਣ ਗਾਵੇ ਸਹਿਜ ਸੁਭਾਏ, ਪੀਓ ਦਾਦੇ ਕਾ ਖੋਲ ਡਿੱਠਾ ਖਜ਼ਾਨਾ, ਤਾਂ ਮੇਰੇ ਮਨ ਭਇਆ ਨਿਧਾਨਾ, ਰਤਨ ਲਾਲ ਜਾ ਕਾ ਕਛੂ ਨਾ ਮੋਲ, ਭਰੇ ਭੰਡਾਰ ਅਖੂਟ ਅਤੋਲ, ਖਾਵੈ ਖਰਚੈ ਰਲ ਮਿਲ ਭਾਈ, ਤੋਟ ਨ ਆਵੈ ਵੱਧ ਦੋ ਜਾਈ, ਕਹੁ ਨਾਨਕ ਜਿਸ ਮਸਤਕ ਲੇਖ ਲਿਖਾਏ, ਸੋ ਏਤ ਖਜ਼ਾਨੈ ਲਾਇਆ ਰਲਾਏ। ਸਾਧ ਸੰਗਤ ਜੀ, ਜਿਸ ਵਕਤ ਧੰਨ ਮੀਰੀ ਪੀਰੀ ਦੇ ਮਾਲਕ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਮਹਿਮਾ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਨੇ ਕੀਤੀ ਹੈ, ਪੰਜ ਪਿਆਲੇ ਪੰਜ ਪੀਰ ਛੱਠਮ ਪੀਰ ਬੈਠਾ ਗੁਰ ਭਾਰੀ, ਅਰਜਨ ਕਾਇਆ ਪਲਟ ਕੈ ਮੂਰਤ ਹਰ ਗੋਬਿੰਦ ਸਵਾਰੀ, ਚੱਲੀ ਪੀੜੀ ਸੋਢੀਆਂ ਰੂਪ ਦਿਖਾਵਣ ਵਾਰੋ ਵਾਰੀ, ਦਲ ਭੰਜਨ ਗੁਰ ਸੂਰਮਾ ਵੱਡ ਯੋਧਾ ਬਹੁ ਪਰੋਪਕਾਰੀ, ਦਸਤਗੀਰ ਹੋਏ ਪੰਜ ਪੀਰ ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ 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 ਅਡੋਲਾ। ਸਾਧ ਸੰਗਤ ਜੀ, ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਚੋਜ ਵਰਤਾਉਂਦੇ ਹੋਏ ਜਿਸ ਵਕਤ ਦਿੱਲੀ ਵਿਖੇ ਪਹੁੰਚਦੇ ਹਨ, ਮਜਨੂੰ ਦੇ ਟਿੱਲੇ 'ਤੇ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਪੜਾਓ ਕੀਤਾ। ਜਹਾਂਗੀਰ ਆਪਣੇ ਆਪ ਨੂੰ ਸੰਸਾਰ ਦੇ ਵਿੱਚ ਸੰਸਾਰ ਦਾ ਪਾਤਸ਼ਾਹ ਕਹਾਉਂਦਾ ਹੈ। ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਕਦੇ ਇਹ ਮਿਲਣ ਵਾਸਤੇ ਮਜਨੂੰ ਦੇ ਟਿੱਲੇ ਆ ਜਾਂਦਾ, ਕਦੇ ਸੱਚੇ ਪਾਤਸ਼ਾਹ ਜੀ ਇਸ ਦੇ ਕੋਲ ਮੌਜ ਦੇ ਵਿੱਚ ਆ ਕੇ ਚਲੇ ਜਾਂਦੇ। ਔਰ ਸਾਧ ਸੰਗਤ ਜੀ, ਇੱਥੇ ਹਜ਼ੂਰ ਸੱਚੇ ਪਾਤਸ਼ਾਹ ਜੀ ਨੇ ਬਹੁਤ ਸਾਰੇ ਕੌਤਕ ਵਰਤਾਏ। ਸ਼ਿਕਾਰ ਖੇਡਣ ਵਾਸਤੇ ਵੀ ਜਹਾਂਗੀਰ ਦੇ ਨਾਲ ਹਜ਼ੂਰ ਜਾਂਦੇ ਰਹੇ। ਦਿੱਲੀ ਦੇ ਨਜ਼ਦੀਕ ਹੀ ਹਜ਼ੂਰ ਨੇ ਇੱਕ ਸ਼ੇਰ ਦਾ ਸ਼ਿਕਾਰ ਕੀਤਾ, ਜੋ ਕਿ ਪਿਛਲੇ ਜਨਮ ਦੇ ਵਿੱਚ ਅਕਬਰ ਦਾ ਕੋਈ ਸਾਥੀ ਸੀ, ਜਿਸ ਦਾ ਨਾਮ ਕਾਸਮ ਬੇਗ ਸੀ, ਜਿਹੜਾ ਕਿ ਮਨ ਦੇ ਵਿੱਚ ਉਸਦੇ ਖਿਆਲ ਰਹਿ ਗਿਆ ਸੀ ਮਾਸ ਵਾਲਾ। ਅਤੇ ਨਾਲ ਦੀ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੂੰ ਵੀ ਇਹ ਯਾਦ ਕਰਦਾ ਸੀ ਵੀ ਸੱਚੇ ਪਾਤਸ਼ਾਹ ਜੀ ਮੈਨੂੰ ਬਚਾਓ, ਮੈਂ ਭੁੱਲ ਗਲਤੀ ਦੇ ਵਿੱਚ ਆ ਕੇ ਆਪ ਜੀ ਦੀ ਨਿੰਦਿਆ ਕਰ ਬੈਠਾ ਹਾਂ। ਇਸ ਦੇ ਪੇਟ ਦੇ ਵਿੱਚ ਬੜੀ ਬੁਰੀ ਤਰ੍ਹਾਂ ਦੇ ਨਾਲ ਸੂਲ ਹੋਇਆ, ਕਿਉਂਕਿ ਬਹੁਤ ਸਾਰੇ ਐਸੇ ਇਤਿਹਾਸਕ ਹਵਾਲੇ ਹਨ ਜਿਨ੍ਹਾਂ ਨੇ ਗੁਰੂ ਘਰ ਦੀ ਨਿੰਦਿਆ ਕੀਤੀ, ਜਿਨ੍ਹਾਂ ਨੇ ਗੁਰੂ ਘਰ ਦੇ ਜਿਹੜੇ ਦੋਖੀ ਸਨ ਉਹ ਇਸ ਤਰ੍ਹਾਂ ਦੀ ਬੁਰੀ ਮੌਤੇ ਮਰੇ ਹਨ। ਜਿਵੇਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ ਹਨ, ਲੇਪ ਨਾ ਲਾਗੋ ਤਿਲ ਕਾ ਮੂਲ, ਦੁਸ਼ਟ ਬ੍ਰਾਹਮਣ ਮੂਆ ਹੋਏ ਕੈ ਸੂਲ। ਇਸਨੂੰ ਵੀ ਸਾਧ ਸੰਗਤ ਜੀ ਜਦ ਸੂਲ ਹੋਇਆ, ਇਸਨੇ ਸਤਿਗੁਰੂ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਇਸੇ ਚਿਤਨੀ ਦੇ ਵਿੱਚ ਇਹ ਚਲਾਣਾ ਕਰ ਜਾਂਦਾ ਹੈ, ਸ਼ੇਰ ਦੀ ਜੂਨ ਦੇ ਵਿੱਚ ਪੈ ਜਾਂਦਾ ਹੈ। ਮਾਸ ਨੂੰ ਚੇਤੇ ਕਰਨ ਕਰਕੇ ਇਸ ਨੂੰ ਸ਼ੇਰ ਦੀ ਜੂਨ ਮਿਲਦੀ ਹੈ, ਅਤੇ ਸਤਿਗੁਰਾਂ ਨੂੰ ਚੇਤੇ ਕਰਨ ਕਰਕੇ ਛੇਵੇਂ ਜਾਮੇ ਦੇ ਵਿੱਚ ਸਤਿਗੁਰੂ ਪਾਤਸ਼ਾਹ ਜੀ ਇਸ ਦਾ ਫਿਰ ਉਧਾਰ ਕਰਦੇ ਹਨ। ਕਿਉਂਕਿ ਪਾਵਨ ਬਾਣੀ ਅੰਦਰ ਭਗਤਾਂ ਦੇ ਬਚਨ ਹਨ, ਅੰਤਕਾਲ ਨਾਰਾਇਣ ਸਿਮਰੈ ਐਸੀ ਚਿੰਤਾ ਮੈਂ ਜੇ ਮਰੈ, ਬਦਤ ਤਰਲੋਚਨ ਤੇ ਨਰ ਮੁਕਤਾ ਪੀਤੰਬਰ ਵਾਕੈ ਹਿਰਦੈ ਬਸੈ। ਸੋ ਸਾਧ ਸੰਗਤ ਜੀ, ਇਸ ਨੇ ਪ੍ਰਤੱਖ ਰੂਪ ਦੇ ਵਿੱਚ ਬੋਲ ਕੇ ਵੀ ਆਪਣੇ ਪਿਛਲੇ ਜਨਮ ਦਾ ਸਾਰਾ ਹਾਲ ਜਿਹੜਾ ਸੀ ਜਹਾਂਗੀਰ ਨੂੰ ਸੁਣਾਇਆ। ਫਿਰ ਹਜ਼ੂਰ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਜਹਾਂਗੀਰ ਦੇ ਨਾਲ ਆਗਰੇ ਵਾਲੇ ਪਾਸੇ ਨੂੰ ਜਾਂਦੇ ਹਨ। ਸਾਧ ਸੰਗਤ ਜੀ, ਕੁਝ ਗੁਰਸਿੱਖ ਤੁਰੇ ਜਾ ਰਹੇ ਸਨ, ਆਪਸ ਦੇ ਵਿੱਚ ਬਚਨ ਬਿਲਾਸ ਕਰ ਰਹੇ ਸਨ ਵੀ ਚਲੋ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਇਲਾਕੇ ਦੇ ਵਿੱਚ ਆਏ ਹੋਏ ਹਨ, ਅੰਮ੍ਰਿਤਸਰ ਦੇ ਵਿੱਚ ਤਾਂ ਬਹੁਤ ਸੰਗਤਾਂ ਦੀਆਂ ਭੀੜਾਂ ਹਨ, ਦਰਸ਼ਨ ਕਰਨੇ ਬੜੇ ਕਠਿਨ ਹਨ, ਇੱਥੇ ਆਪਾਂ ਨੂੰ ਸੁਭਾਗ ਸਮਾਂ ਪ੍ਰਾਪਤ ਹੋਇਆ ਹੈ, ਚਲੋ ਚੱਲ ਕੇ ਸੱਚੇ ਪਾਤਸ਼ਾਹ ਜੀ ਦੇ ਦਰਸ਼ਨ ਦਿਦਾਰੇ ਕਰੀਏ। ਜਹਾਂਗੀਰ ਦੇ ਇਹ ਗੱਲ ਜਿਹੜੀ ਸੀ ਕੰਨਾਂ ਦੇ ਵਿੱਚ ਪੈ ਗਈ, ਇਹ ਵੀ ਆਪਣੇ ਆਪ ਨੂੰ ਪਾਤਸ਼ਾਹ ਕਹਾਉਂਦਾ ਸੀ, ਆਖਣ ਲੱਗਾ ਕਿ ਮੈਨੂੰ ਵੀ ਇਹ ਪਾਤਸ਼ਾਹੀ ਖੁਦਾ ਨੇ ਦੇਣਾ ਕੀਤੀ ਹੈ। ਇਸ ਦੇ ਮਨ ਦੇ ਵਿੱਚ ਵੀ ਬਹੁਤ ਭਾਰੀ ਮਾਣ ਸੀ। ਪਰ ਸਾਧ ਸੰਗਤ ਜੀ, ਜਿਵੇਂ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਦਾਨੰ ਪਰਾ ਪੂਰਬੇਣ ਪੁੰਚੰਤੇ ਮਹੀਪਤੇ, ਵਿਪਰੀਤ ਬੁੱਧਿਅੰ ਮਾਰਤ ਲੋਕੈ ਨਾਨਕ ਚਿਰੰਕਾਲ ਦੁੱਖ ਭੋਗਤੇ। ਕੋਈ ਪੂਰਬਲੇ ਕਰਮ ਕਰਕੇ ਇਸ ਤਰ੍ਹਾਂ ਦੀ ਪ੍ਰਭਤਾ ਪ੍ਰਾਪਤ ਹੋ ਜਾਂਦੀ ਹੈ, ਪਰ ਜਦ ਕਿਸੇ ਦੀ ਬੁੱਧ ਭ੍ਰਿਸ਼ਟ ਹੋ ਜਾਂਦੀ ਹੈ ਫਿਰ ਸੰਸਾਰ ਦੀਆਂ ਬਾਦਸ਼ਾਹੀਆਂ ਖੂੰਜੇ ਵੀ ਲੱਗ ਜਾਂਦੀਆਂ ਹਨ। ਕਿਉਂਕਿ ਹਜ਼ੂਰ ਦਸਵੇਂ ਪਾਤਸ਼ਾਹ ਜੀ ਦੇ ਬਚਨ ਹਨ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਸ਼ੀਨ ਛੇਤ ਲੇਤ ਹੋ। ਤੁਸੀਂ ਰਾਜ ਦੇਣ ਵਾਲੇ ਵੀ ਹੋ, ਪਰ ਜੇਕਰ ਕਿਸੇ ਦੀ ਵਿਪਰੀਤ ਬੁੱਧੀ ਹੋ ਜਾਵੇ ਤੁਸੀਂ ਰਾਜ ਖੋ ਵੀ ਲੈਂਦੇ ਹੋ। ਪਰ ਇਸ ਦੇ ਮਨ ਦੇ ਵਿੱਚ ਇਹ ਖਿਆਲ ਹੈ ਵੀ ਪਾਤਸ਼ਾਹ ਤਾਂ ਮੈਂ ਹਾਂ, ਪਰ ਇਹ ਜਿਹੜੇ ਗੁਰਸਿੱਖ ਹਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੂੰ ਪਾਤਸ਼ਾਹ ਆਖ ਰਹੇ ਹਨ। ਜਿਸ ਤਰ੍ਹਾਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਜੀ ਦੇ ਸੰਬੰਧ ਦੇ ਵਿੱਚ ਵੀ ਸ਼ੰਕਾ ਕੀਤਾ ਸੀ ਨਾ, ਲਾਲ ਚੰਦ ਨਾਮ ਦੇ ਬ੍ਰਾਹਮਣ ਨੇ, ਬਈ ਦੁਆਪਰ ਯੁੱਗ ਦੇ ਅਵਤਾਰੀ ਪੁਰਸ਼ਨ ਸ਼੍ਰੀ ਕ੍ਰਿਸ਼ਨ ਜੀ ਸਨ, ਪਰ ਇਹ ਆਪਣੇ ਆਪ ਨੂੰ ਸ਼੍ਰੀ ਹਰਿਕ੍ਰਿਸ਼ਨ ਜੀ ਅਖਵਾ ਰਹੇ ਹਨ। ਇਹ ਜਹਾਂਗੀਰ ਨੇ ਮਨ ਦੇ ਵਿੱਚ ਸ਼ੰਕਾ ਕੀਤਾ ਵੀ ਮੈਂ ਆਪਣੇ ਆਪ ਨੂੰ ਪਾਤਸ਼ਾਹ ਅਖਵਾਉਂਦਾ ਹਾਂ, ਕਿਉਂਕਿ ਮਨ ਦੇ ਵਿੱਚ ਬੜਾ ਅਭਿਮਾਨ ਹੈ, ਮਨ ਦੇ ਵਿੱਚ ਬੜਾ ਹੰਕਾਰ ਹੈ। ਅਕਸਰ ਸੰਸਾਰ ਦੀ ਕੋਈ ਪ੍ਰਭਤਾ ਪ੍ਰਾਪਤ ਹੋ ਜਾਵੇ ਤਾਂ ਲੋਕਾਂ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੰਕਾਰ ਆ ਜਾਂਦਾ ਹੈ ਕਿ ਮੈਨੂੰ ਪਰਮਾਤਮਾ ਨੇ ਇਹ ਪ੍ਰਭਤਾ ਦਿੱਤੀ ਹੈ। ਪਰ ਇਹ ਨਹੀਂ ਪਤਾ ਵੀ ਵਿਪਰੀਤ ਬੁੱਧੀ ਹੋ ਜਾਵੇ ਤਾਂ ਉਹ ਵਾਹਿਗੁਰੂ ਖੋ ਵੀ ਲੈਂਦਾ ਹੈ। ਇਸ ਦੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਅਭਿਮਾਨ ਸੀ। ਸੋ ਸਾਧ ਸੰਗਤ ਜੀ, ਇੱਕ ਦਿਨ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਨਾਲ ਮਿਲਾਪ ਹੋਇਆ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਸਨਮੁਖ ਇਸ ਨੇ ਇਹ ਵਿਚਾਰ ਰੱਖੀ, ਬੇਨਤੀ ਕੀਤੀ ਕਿ ਮਹਾਰਾਜ ਜੀ, ਤੁਹਾਡੇ ਨਾਮ ਦੇ ਨਾਲ ਗੁਰੂ ਸ਼ਬਦ ਤਾਂ ਮੈਂ ਸੁਣਦਾ ਆਇਆ ਹਾਂ, ਪਰ ਅੱਜ ਨਵਾਂ ਸ਼ਬਦ ਸੁਣ ਲਿਆ ਹੈ, ਲੋਕ ਤੁਹਾਨੂੰ ਸੱਚਾ ਪਾਤਸ਼ਾਹ ਆਖ ਰਹੇ ਹਨ। ਜਿਵੇਂ ਆਪਾਂ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਬਚਨ ਸਾਂਝੇ ਕੀਤੇ ਹਨ, ਦਸਤਗੀਰ ਹੋਏ ਪੰਜ ਪੀਰ, ਹਰ ਗੁਰ ਹਰ ਗੋਬਿੰਦ ਅਤੋਲਾ, ਦੀਨ ਦੁਨੀ ਦਾ ਪਾਤਸ਼ਾਹ, ਪਾਤਸ਼ਾਹ ਪਾਤਸ਼ਾਹ ਅਡੋਲਾ। ਕਹਿੰਦੇ ਸਤਿਗੁਰੂ ਸਾਹਿਬਾਨ ਇਕੱਲੇ ਦੀਨ ਦੇ ਹੀ ਪਾਤਸ਼ਾਹ ਨਹੀਂ, ਦੁਨੀਆਂ ਦੇ ਵੀ ਪਾਤਸ਼ਾਹ ਹਨ। ਕੇਵਲ ਦੁਨੀਆਂ ਦੇ ਹੀ ਪਾਤਸ਼ਾਹ ਨਹੀਂ, ਦੀਨ ਦੇ ਵੀ ਪਾਤਸ਼ਾਹ ਹਨ। ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਜਥਾ ਯੋਗ ਸਮਝਾਉਣ ਦੀ ਕੋਸ਼ਿਸ਼ ਕੀਤੀ ਵੀ ਅਸੀਂ ਕਿਸੇ ਨੂੰ ਨਹੀਂ ਆਖਦੇ ਵੀ ਸਾਨੂੰ ਸੱਚਾ ਪਾਤਸ਼ਾਹ ਆਖੋ, ਲੋਕ ਸ਼ਰਧਾ ਵਸ ਹੋ ਕੇ ਸੰਗਤਾਂ ਆਖਦੀਆਂ ਹਨ। ਪਰ ਇਸ ਦੇ ਮਨ ਦੀ ਤਸੱਲੀ ਨਹੀਂ ਹੋਈ। ਸਾਧ ਸੰਗਤ ਜੀ, ਇਸੇ ਪ੍ਰਕਾਰ ਇੱਕ ਦਿਨ ਇੱਕ ਘਾਈ ਜਿਹੜਾ ਸੀ ਉਹ ਘਾਹ ਦੀ ਪੰਡ ਅਤੇ ਇੱਕ ਟਕਾ ਲੈ ਕੇ ਭੁਲੇਖੇ ਦੇ ਨਾਲ ਜਹਾਂਗੀਰ ਦੇ ਤੰਬੂ ਦੇ ਵਿੱਚ ਆ ਗਿਆ, ਆਗਰੇ ਵਿਖੇ ਟਕਾ ਰੱਖ ਕੇ ਆਖਣ ਲੱਗਾ ਕਿ ਸੱਚੇ ਪਾਤਸ਼ਾਹ, ਤੁਸੀਂ ਮੇਰੇ ਅੰਤ ਦੇ ਸਹਾਈ ਬਣਨਾ, ਅੰਤ ਨੂੰ ਮੇਰੀ ਸਹਾਇਤਾ ਕਰਨਾ, ਮੇਰਾ ਪਰਲੋਕ ਸਵਾਰ ਦੇਣਾ। ਸਿਪਾਹੀਆਂ ਨੂੰ ਪੁੱਛਿਆ ਸੀ ਵੀ ਮੈਂ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਨੇ ਹਨ। ਸਿਪਾਹੀਆਂ ਨੂੰ ਭੁਲੇਖਾ ਲੱਗਾ ਵੀ ਸ਼ਾਇਦ ਇਹ ਜਹਾਂਗੀਰ ਨੂੰ ਮਿਲਣਾ ਚਾਹੁੰਦਾ ਹੈ। ਉਹਨਾਂ ਦੀ ਦ੍ਰਿਸ਼ਟੀ ਦੇ ਵਿੱਚ ਜਹਾਂਗੀਰ ਹੀ ਸੱਚਾ ਪਾਤਸ਼ਾਹ ਸੀ, ਕਿਉਂਕਿ ਰਾਜਨੀਤਿਕ ਲੋਕਾਂ ਤੋਂ ਸੰਸਾਰ ਦੇ ਬਹੁਤੇ ਲੋਕ ਪ੍ਰਭਾਵਿਤ ਹੁੰਦੇ ਹਨ, ਅਧਿਆਤਮਿਕ ਲੋਕਾਂ ਤੋਂ ਬਹੁਤ ਘੱਟ ਲੋਕ ਪ੍ਰਭਾਵਿਤ ਹੁੰਦੇ ਹਨ, ਉਹਨਾਂ ਦਾ ਘੱਟ ਪ੍ਰਭਾਵ ਪੈਂਦਾ ਹੈ। ਭੁਲੇਖੇ ਦੇ ਨਾਲ ਪਹੁੰਚ ਗਿਆ ਜਹਾਂਗੀਰ ਜਿਹੜਾ ਸੀ, ਉਹ ਆਖਣ ਲੱਗਾ ਕਿ ਇਸ ਲੋਕ ਦੇ ਵਿੱਚ ਜੋ ਧਨ ਪਦਾਰਥ, ਜੋ ਜ਼ਮੀਨ ਜਾਇਦਾਦ ਚਾਹੀਦੀ ਹੈ ਉਹ ਤਾਂ ਮੈਂ ਤੈਨੂੰ ਦੇ ਸਕਦਾ ਹਾਂ, ਪਰ ਪ੍ਰਲੋਕ ਦੇ ਵਿੱਚ ਸਹਾਇਤਾ ਕਰ ਸਕਦੇ ਹਨ ਤਾਂ ਕੇਵਲ ਅਤੇ ਕੇਵਲ ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੀ ਕਰ ਸਕਦੇ ਹਨ। ਇਸ ਨੇ ਆਪਣਾ ਟਕਾ ਚੁੱਕਿਆ ਔਰ ਸਾਧ ਸੰਗਤ ਜੀ, ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਮੀਰੀ ਪੀਰੀ ਦੇ ਮਾਲਕ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚ ਗਿਆ। ਟਕਾ ਰੱਖ ਕੇ ਇਸਨੇ ਇਹੀ ਬੇਨਤੀ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਕੀਤੀ। ਸਤਿਗੁਰੂ ਪਾਤਸ਼ਾਹ ਜੀ ਨੇ ਇਸ ਨੂੰ ਦੋ ਵਚਨ ਕੀਤੇ ਹਨ ਜਿਹੜੇ ਸੂਰਜ ਪ੍ਰਕਾਸ਼ ਦੇ ਵਿੱਚ ਲਿਖੇ ਹੋਏ ਹਨ, ਬਈ ਤੇਰੀ ਪਰਲੋਕ ਦੇ ਵਿੱਚ ਗੁਰੂ ਨਾਨਕ ਸਾਹਿਬ ਜ਼ਰੂਰ ਰੱਖਿਆ ਕਰਨਗੇ, ਪਰ ਦੋ ਵਚਨਾਂ ਦੇ ਉੱਪਰ ਆਪਣੀ ਜ਼ਿੰਦਗੀ ਦੇ ਵਿੱਚ ਪਹਿਰਾ ਵੀ ਦੇਣਾ ਹੋਵੇਗਾ। ਜੀ ਸੱਚੇ ਪਾਤਸ਼ਾਹ, ਉਹ ਦੋ ਵਚਨ ਕਿਹੜੇ ਹਨ? ਆਖਣ ਲੱਗੇ ਵੀ ਗੁਰਮੁਖਾ, ਜਿਸ ਤਰ੍ਹਾਂ ਤੂੰ ਧਰਮ ਦੀ ਕਿਰਤ ਕਰ ਰਿਹਾ ਹੈ ਨਾ, ਇਸੇ ਪ੍ਰਕਾਰ ਆਪਣੀ ਧਰਮ ਦੀ ਕਿਰਤ ਜਾਰੀ ਰੱਖਣੀ। ਇਹ ਨਹੀਂ ਵੇਖਣਾ ਵੀ ਦੂਸਰੇ ਲੋਕ ਜਿਹੜੇ ਹਨ ਬਈ ਉਹ ਤਾਂ ਐਸ਼ਾਂ ਕਰ ਰਹੇ ਹਨ, ਉਹ ਤਾਂ ਇਸ ਤਰ੍ਹਾਂ ਆਪਣੀ ਮਨ ਮਰਜ਼ੀ ਦੇ ਨਾਲ ਜੀਵਨ ਜਿਉ ਰਹੇ ਹਨ, ਜਿਹੜੇ ਆਪਣੇ ਮਨ ਦੇ ਪਿੱਛੇ ਚੱਲਦੇ ਹਨ ਉਹਨਾਂ ਦੇ ਜੀਵਨ ਦੇ ਵਿੱਚ ਸਿਵਾਏ ਠੋਕਰਾਂ ਤੋਂ ਹੋਰ ਕੁਝ ਨਹੀਂ ਹੁੰਦਾ। ਕਿਉਂਕਿ ਹਜ਼ੂਰ ਦੇ ਪਾਵਨ ਬਚਨ ਹਨ, ਸੋ ਸਿੱਖ ਸਖਾ ਬੰਧਪ ਹੈ ਭਾਈ, ਜੇ ਗੁਰ ਕੇ ਭਾਣੇ ਵਿੱਚ ਆਵੇ ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜੋ ਗੁਰੂ ਦੀ ਮੱਤ ਲੈ ਕੇ ਆਪਣੇ ਜੀਵਨ ਨੂੰ ਬਤੀਤ ਕਰਨਗੇ ਉਹਨਾਂ ਦੇ ਜੀਵਨ ਦੇ ਵਿੱਚ ਆਨੰਦ ਬਣ ਜਾਵੇਗਾ, ਜਿਹੜੇ ਆਪਣੀ ਮਨ ਮਰਜ਼ੀ ਦੇ ਨਾਲ ਜੀਵਨ ਜਿਉਣਗੇ ਉਹਨਾਂ ਦੇ ਜੀਵਨ ਦੇ ਵਿੱਚ ਸਿਵਾਏ ਠੋਕਰਾਂ ਤੋਂ ਹੋਰ ਕੁਝ ਨਹੀਂ। ਹਜ਼ੂਰ ਆਖਣ ਲੱਗੇ, ਗੁਰਮੁਖਾ, ਧਰਮ ਦੀ ਕਿਰਤ ਕਰਨੀ ਹੈ ਇਸੇ ਪ੍ਰਕਾਰ ਹੀ, ਧਰਮ ਦੇ ਰਸਤੇ ਨੂੰ ਉਹੀ ਪਹਿਚਾਣ ਸਕਦੇ ਹਨ, ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਜੇਕਰ ਧਰਮ ਦੀ ਕਿਰਤ ਨਹੀਂ, ਪਾਪ ਦੀ ਕਮਾਈ ਹੈ, ਤਾਂ ਧਰਮ ਦੇ ਰਸਤੇ ਦੇ ਉੱਪਰ ਚੱਲਿਆ ਨਹੀਂ ਜਾ ਸਕਦਾ, ਫਿਰ ਪੂਜਾ ਪਾਠ ਜਪ ਤਪ ਨਹੀਂ ਹੋ ਸਕਦਾ, ਨਿਤਨੇਮ ਨਹੀਂ ਹੋ ਸਕਦਾ, ਫਿਰ ਬਾਣੀ ਪੜ੍ਹਨ ਨੂੰ ਦਿਲ ਨਹੀਂ ਕਰੇਗਾ, ਫਿਰ ਨਾਮ ਜਪਣ ਨੂੰ ਮਨ ਨਹੀਂ ਕਰੇਗਾ, ਜੇਕਰ ਧਰਮ ਦੀ ਕਿਰਤ ਨਹੀਂ ਹੈ ਤਾਂ। ਘਾਲ ਖਾਏ ਕਿਸ ਹੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਦੂਸਰਾ, ਸਤਿਗੁਰੂ ਪਾਤਸ਼ਾਹ ਜੀ ਆਖਣ ਲੱਗੇ, ਭਈ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪਿਆ ਕਰਨਾ ਹੈ, ਉਸ ਤਰ੍ਹਾਂ ਵੀ ਉੱਠਦਿਆਂ ਬੈਠਦਿਆਂ ਸੌਂਦਿਆਂ ਜਾਗਦਿਆਂ ਵਾਹਿਗੁਰੂ ਪਰਮੇਸ਼ਰ ਦਾ ਨਾਮ ਜਪਣਾ ਹੈ, ਅੰਤ ਨੂੰ ਪਰਲੋਕ ਦੇ ਵਿੱਚ ਤੇਰੀ ਜ਼ਰੂਰ ਸਹਾਇਤਾ ਤੈਨੂੰ ਮਿਲੇਗੀ। ਕਿਰਪਾ ਭਰੀ ਦ੍ਰਿਸ਼ਟੀ ਸਤਿਗੁਰੂ ਪਾਤਸ਼ਾਹ ਜੀ ਨੇ ਪਾ ਦਿੱਤੀ, ਔਰ ਸਾਧ ਸੰਗਤ ਜੀ, ਜਿਸ ਤਰ੍ਹਾਂ ਬੀਜ ਇੱਕ ਦਿਨ ਬੋੜ ਦਾ ਰੂਪ ਧਾਰਨ ਕਰ ਲੈਂਦਾ ਹੈ, ਇਸੇ ਤਰ੍ਹਾਂ ਸਤਿਗੁਰਾਂ ਦੀ ਸੂਖਮ ਦ੍ਰਿਸ਼ਟੀ ਜਦ ਪੈ ਜਾਂਦੀ ਹੈ ਨਾ, ਸਮਾਂ ਪਾ ਕੇ ਫਿਰ ਉਹ ਫਲ ਲਿਆਉਂਦੀ ਹੈ ਬਹੁਤ ਸਾਰਾ। ਜੈਸੇ ਵੱਟ ਬੀਜ ਅਤ ਸੂਖਮ ਸਰੂਪ ਹੋਥ, ਬੋਏ ਸੇ ਬਿਬਦ ਕਰੇ ਬਿਰਖਾ ਵਿਸਥਾਰ ਜੀ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਸਾਧ ਸੰਗਤ ਜੀ ਇੱਕ ਟਕੇ ਦੇ ਬਦਲੇ ਇਸ ਨੂੰ ਨਦਰੀ ਨਦਰ ਨਿਹਾਲ ਕਰ ਦਿੱਤਾ, ਕਿਉਂਕਿ ਧਰਮ ਦੀ ਕਿਰਤ ਦਾ ਸੀ। ਭਾਈ ਸਾਹਿਬ, ਭਾਈ ਗੁਰਦਾਸ ਸਾਹਿਬ ਜੀ ਦੇ ਜਿਸ ਤਰ੍ਹਾਂ ਬਚਨ ਹਨ, ਚਰਨ ਸ਼ਰਨ ਗੁਰ ਏਕ ਪੈਂਡਾ ਜਾਏ ਚੱਲ, ਸਤਿਗੁਰੂ ਕੋਟ ਪੈਂਡਾ ਆਗੈ ਹੋਏ ਲੇਤ ਹੈ। ਏਕ ਬਾਰ ਸਤਿਗੁਰੂ ਮੰਤਰ ਸਿਮਰਨ ਮਾਤਰ, ਸਿਮਰਨ ਤਾਹੇ ਬਾਰੰਬਾਰ ਗੁਰ ਹੇਤ ਹੈ। ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰਾਖੈ, ਤਾਹੇ ਗੁਰ ਸਰਬ ਨਿਧਾਨ ਦਾਨ ਦੇਤ ਹੈ। ਕਹਿੰਦੇ ਧਰਮ ਦੀ ਕਿਰਤ ਦੀ ਭਾਵਨਾ ਦੇ ਨਾਲ ਇੱਕ ਕੌਡੀ ਸਤਿਗੁਰ ਦੇ ਅੱਗੇ ਰੱਖੀ ਜਾਵੇ, ਸਤਿਗੁਰ ਸਾਰੇ ਖਜ਼ਾਨੇ ਬਖਸ਼ ਦਿੰਦੇ ਹਨ, ਪਰ ਪਾਪ ਦੀ ਕਮਾਈ ਜਿਹੜੀ ਹੈ ਨਾ, ਮਾਰਨ ਪਾਹੇ ਹਰਾਮ ਮੈਂ ਹੋਏ ਹਲਾਲ ਨਾ ਜਾਏ। ਐਸਾ ਕੋਈ ਮਸਾਲਾ ਨਹੀਂ ਬਣਿਆ ਜਿਹੜਾ ਪਾਪਾਂ ਦੀ ਕਮਾਈ ਨੂੰ ਪੁੰਨ ਦੀ ਕਮਾਈ ਬਣਾ ਦੇਵੇ। ਗੁਰੂ ਦੇ ਚਰਨਾਂ ਦੇ ਵਿੱਚ ਧਰਮ ਦੀ ਕਿਰਤ ਜਿਹੜਾ ਹੈ ਨਾ, ਉਸਦਾ ਦਸਵੰਧ ਰੱਖਿਆ ਜਾਵੇ, ਫਿਰ ਸਤਿਗੁਰ ਦੀ ਪ੍ਰਸੰਨਤਾ ਮਿਲਦੀ ਹੈ। ਸਤਿਗੁਰੂ ਦਇਆ ਨਿਧ ਮਹਿਮਾ ਅਗਾਧ ਬੋਧ, ਨਮੋ 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 ਨੇਤ 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 ਹੈ। ਸਾਧ ਸੰਗਤ ਜੀ ਫਿਰ ਇਹ ਜਹਾਂਗੀਰ ਜਿਹੜਾ ਸੀ ਇਸ ਦੀ ਤਸੱਲੀ ਹੋ ਗਈ ਕਿ ਵਾਕਿਆ ਹੀ ਮੈਂ ਤਾਂ ਕੇਵਲ ਅਤੇ ਕੇਵਲ ਨਾਮ ਦਾ ਹੀ ਪਾਤਸ਼ਾਹ ਹਾਂ, ਮੈਂ ਝੂਠਾ ਪਾਤਸ਼ਾਹ ਹਾਂ, ਸੱਚੇ ਪਾਤਸ਼ਾਹ ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਹੀ ਹਨ। ਪਾਵਨ ਬਾਣੀ ਦੇ ਅੰਦਰ ਬਚਨ ਵੀ ਹਨ, ਕੋ ਹਰ ਸਮਾਨ ਨਹੀਂ ਰਾਜਾ, ਇਹ ਭੂਪਤ ਸਭ ਦਿਵਸ ਚਾਰ ਕੇ ਝੂਠੇ ਕਰਤ ਦੇਵਾਜਾ। ਸਾਧ ਸੰਗਤ ਜੀ, ਧੰਨ ਸੋਢੀ ਸੁਲਤਾਨ ਸ਼੍ਰੀ ਗੁਰੂ ਰਾਮਦਾਸ ਮਹਾਰਾਜ ਜੀ ਇਸ ਪਾਵਨ ਪਵਿੱਤਰ ਸ਼ਬਦ ਦੇ ਅੰਦਰ ਉਸ ਜੋ ਸੱਚਾ ਪਾਤਸ਼ਾਹ ਜਿਹੜਾ ਸੱਚਾ ਸ਼ਾਹੂਕਾਰ ਹੈ ਉਸ ਦੇ ਚਰਨਾਂ ਦੇ ਵਿੱਚ ਇੱਕ ਜਗਿਆਸੂ ਜਾਂ ਸਾਧੂ ਕਿਵੇਂ ਬੇਨਤੀ ਕਰਦਾ ਹੈ, ਇਹ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਸ਼ਬਦ ਦੇ ਅੰਦਰ ਸਾਨੂੰ ਦਰਸਾ ਰਹੇ ਹਨ। ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਸ਼ਰਧਾ ਭਾਵਨਾ ਦੇ ਨਾਲ ਸਰਵਣ ਕਰਦਿਆਂ ਹੋਇਆਂ ਇੱਕ ਵਾਰੀ ਸਾਰੀ ਸੰਗਤ ਆਖੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਜੀ।
ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਚੌਥਾ, ਮੇਰੇ ਸਾਹਾ ਮੈਂ ਹਰ ਦਰਸ਼ਨ ਸੁਖ ਹੋਏ।
ਸਤਿਗੁਰੂ ਪਾਤਸ਼ਾਹ ਜੀ ਫਰਮਾ ਰਹੇ ਹਨ ਕਿ ਹੇ ਮੇਰੇ ਸਾਹਾ, ਹੇ ਵਾਹਿਗੁਰੂ ਜੀ, ਮੈਨੂੰ ਤੇਰਾ ਦਰਸ਼ਨ ਦੀਦਾਰ ਪ੍ਰਾਪਤ ਕਰਕੇ ਹੀ ਸਦੀਵੀ ਸੁੱਖ ਪ੍ਰਾਪਤ ਹੁੰਦਾ ਹੈ। ਜਦ ਮੈਂ ਤੇਰੇ ਦਰਸ਼ਨ ਦੀਦਾਰੇ ਕਰਦਾ ਹਾਂ, ਕਿਉਂਕਿ ਸਾਧ ਸੰਗਤ ਜੀ ਵਿਦਵਾਨਾਂ ਨੇ ਚਾਰ ਪ੍ਰਕਾਰ ਦੇ ਦਰਸ਼ਨਾਂ ਦਾ ਜ਼ਿਕਰ ਕੀਤਾ ਹੈ। ਇੱਕ ਚਿੱਤਰ ਦਰਸ਼ਨ ਹੋਇਆ ਕਰਦੇ ਹਨ, ਆਪਣੇ ਇਸ਼ਟ ਦੇ, ਆਪਣੇ ਪਿਆਰੇ ਦੇ ਚਿੱਤਰ ਦੇ ਰਾਹੀਂ ਦਰਸ਼ਨ ਕਰਨੇ। ਦੂਸਰੇ ਸਾਧ ਸੰਗਤ ਜੀ ਤਰੰਗ ਦਰਸ਼ਨ ਹੋਇਆ ਕਰਦੇ ਹਨ, ਜਿਵੇਂ ਪਾਵਨ ਬਾਣੀ ਦੇ ਅੰਦਰ ਬਚਨ ਆਉਂਦੇ ਹਨ, ਚਿੜੀ ਚੌਹਕੀ ਪਹੁ ਫੁੱਟੀ ਵਗਨ ਬਹੁਤ ਤਰੰਗ, ਅਚਰਜ ਰੂਪ ਸੰਤਨ ਰਚੇ ਨਾਨਕ ਨਾਮੈ ਰੰਗ। ਕਹਿੰਦੇ ਜੋ ਵਾਹਿਗੁਰੂ ਦੇ ਪਿਆਰੇ ਹੁੰਦੇ ਹਨ ਉਹ ਗੁਰੂ ਦੀ ਗੱਲ ਸੁਣ ਕੇ, ਕੀਰਤਨ ਸੁਣ ਕੇ, ਕਥਾ ਸੁਣ ਕੇ, ਬਾਣੀ ਸੁਣ ਕੇ ਉਹਨਾਂ ਦੇ ਅੰਦਰ ਇੱਕ ਲਹਿਰ ਜਿਹੜੀ ਹੈ ਨਾ ਉਹ ਫਿਰ ਜਾਂਦੀ ਹੈ, ਤਰੰਗ ਉੱਠਦੀ ਹੈ ਉਹਨਾਂ ਦੇ ਰੋਮ ਰੋਮ ਦੇ ਥਾਣੀ, ਉਹ ਜਿਹੜੀ ਤਰੰਗ ਹੈ ਨਾ ਉਹ ਲੰਘ ਜਾਂਦੀ ਹੈ ਜੋ ਪਿਆਰੇ ਹੁੰਦੇ ਹਨ। ਵਿਦਵਾਨਾਂ ਨੇ ਹੋਰ ਵੀ ਬਹੁਤ ਸਾਰੀਆਂ ਨਿਸ਼ਾਨੀਆਂ, ਬਹੁਤ ਸਾਰੇ ਲੱਛਣ ਜਿਹੜੇ ਹਨ ਉਹ ਵਾਹਿਗੁਰੂ ਦੇ ਪਿਆਰਿਆਂ ਦੇ ਦੱਸੇ ਹਨ। ਆਸ਼ਕਾਰਾ ਨੌ ਨਿਸ਼ਾਨੀ, ਐ ਪਿਸਰ ਆਹੇ ਸਰਦੋ ਰੰਗ ਜਰਦੋ ਚਸ਼ਮ ਤਰ ਬੇਕਰਾਰੀ ਇੰਤਜਾਰੀ ਕਮ ਖੁਰਦਨੋ ਕਮ ਗੁਫਤਨੋ ਦਸਤੇ ਸਰ। ਕਹਿੰਦੇ ਇਹ ਵਾਹਿਗੁਰੂ ਦੇ ਪਿਆਰਿਆਂ ਦੀਆਂ ਨਿਸ਼ਾਨੀਆਂ ਹੋਇਆ ਕਰਦੀਆਂ ਹਨ, ਘੱਟ ਖਾਂਦੇ ਹਨ, ਘੱਟ ਬੋਲਦੇ ਹਨ, ਗੁਰੂ ਦੀ ਗੱਲ ਸੁਣ ਕੇ, ਪਰਮੇਸ਼ਰ ਦੀ ਗੱਲ ਸੁਣ ਕੇ ਉਹਨਾਂ ਦੇ ਰੌਂਗਟੇ ਖੜ੍ਹੇ ਹੋ ਜਾਂਦੇ ਹਨ, ਨੇਤਰਾਂ ਦੇ ਵਿੱਚੋਂ ਜਲ ਵਹਿਣ ਤੁਰ ਲੱਗ ਪੈਂਦਾ ਹੈ, ਰੰਗ ਪੀਲਾ ਪੈ ਜਾਂਦਾ ਹੈ, ਇਸ ਤਰ੍ਹਾਂ ਦੀਆਂ ਕੁਝ ਨਿਸ਼ਾਨੀਆਂ ਦੱਸੀਆਂ ਹਨ। ਸਾਧ ਸੰਗਤ ਜੀ ਇਸੇ ਪ੍ਰਕਾਰ ਦੇ ਨਾਲ ਤੀਸਰੇ ਪ੍ਰਕਾਰ ਦੇ ਜਿਹੜੇ ਦਰਸ਼ਨ ਹਨ ਉਹ ਸੁਪਨ ਦਰਸ਼ਨ ਹੋਇਆ ਕਰਦੇ ਹਨ, ਆਪਣੇ ਪਿਆਰੇ ਦੇ, ਆਪਣੇ ਇਸ਼ਟ ਦੇ, ਸਤਿਗੁਰ ਦੇ, ਪਰਮੇਸ਼ਰ ਦੇ ਸੁਪਨੇ ਦੇ ਵਿੱਚ ਦਰਸ਼ਨ ਹੋ ਜਾਣੇ। ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵੀ ਬਹੁਤ ਵਾਰ ਅਤੇ ਹੋਰ ਵੀ ਵਿਦਵਾਨਾਂ ਨੇ ਜਿਵੇਂ ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੇ ਬਚਨ ਹਨ, ਸੁਪਨੇ ਵਿੱਚ ਤੁਸਾਂ ਮਿਲੇ ਅਸਾਨੂੰ ਅਸਾਂ ਧਾ ਗੱਲ ਵੱਕੜੀ ਪਾਈ, ਨਿਰਾ ਨੂਰ ਤੁਸੀਂ ਹੱਥ ਨਾ ਆਏ ਸਾਡੀ ਕੰਬਦੀ ਰਹੀ ਕਲਾਈ। ਉਹਨਾਂ ਦੇ ਬਚਨ ਹਨ ਵੀ ਸੁਪਨੇ ਦੇ ਵਿੱਚ ਦਰਸ਼ਨ ਹੋਇਆ। ਇਸੇ ਪ੍ਰਕਾਰ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਦੇ ਵੀ ਬਚਨ ਹਨ, ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ। ਕਹਿੰਦੇ ਸੁਪਨੇ ਦੇ ਵਿੱਚ ਇੱਕ ਜਿਹੜਾ ਚਿੱਤਰ ਸੀ ਨਾ, ਉਹ ਸਾਡੇ ਸਾਹਮਣੇ ਆਇਆ, ਇੱਕ ਮੂਰਤ ਸਾਹਮਣੇ ਆਈ। ਸੁਪਨ ਚਰਿੱਤਰ ਚਿੱਤਰ ਬਾਨਕ ਬਣੇ ਬਚਿੱਤਰ, ਕਹਿੰਦੇ ਬਨਾਵਟ ਜਿਹੜੀ ਸੀ ਨਾ, ਬੜੀ ਬਚਿੱਤਰ ਬੜੀ ਅਦਭੁਤ ਬਣੀ ਹੋਈ ਸੀ। ਉਹ ਕਿਸ ਤਰ੍ਹਾਂ ਦੇ? ਪਾਵਨ ਪਵਿੱਤਰ ਮਿੱਤਰ ਆਜ ਮੋਰੇ ਆਏ ਹੈ, ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਕਹਿੰਦੇ ਬੜੇ ਦਿਆਲੂ ਸਨ, ਇੰਨੀ ਦਿਆਲਤਾ ਉਹਨਾਂ ਦੇ ਵਿੱਚ, ਇੰਨਾ ਪਿਆਰ ਦਿੱਤਾ ਵੀ ਬਾਕੀ ਸਾਰੇ ਸੰਬੰਧੀਆਂ ਦਾ ਪਿਆਰ ਫਿੱਕਾ ਪੈ ਗਿਆ। ਇੰਨਾ ਪਿਆਰ ਦਿੱਤਾ, ਜਿਵੇਂ ਪਾਵਨ ਬਾਣੀ ਵਿੱਚ ਵੀ ਬਚਨ ਆਉਂਦੇ ਹਨ, ਗੁਸਾਈ ਮਿਹੰਡਾ ਇੱਠੜਾ ਅਮ ਅੱਬੇ ਥਾਵੋਂ ਮਿੱਠੜਾ। ਕਹਿੰਦੇ ਮਾਂ ਪਿਓ ਦਾ ਪਿਆਰ ਬੜਾ ਮਿੱਠਾ ਹੁੰਦਾ ਹੈ, ਬੱਚੇ ਵਾਸਤੇ ਬੜਾ ਉਸਨੂੰ ਪਿਆਰਾ ਲੱਗਦਾ ਹੈ, ਪਰ ਕਹਿੰਦੇ ਵਾਹਿਗੁਰੂ ਦਾ ਪਿਆਰ ਜਿਹੜਾ ਹੈ ਨਾ, ਮਾਂ ਪਿਓ ਦੇ ਪਿਆਰ ਨਾਲੋਂ ਵੀ ਲੱਖਾਂ ਗੁਣਾ ਜ਼ਿਆਦਾ ਹੋਇਆ ਕਰਦਾ ਹੈ। ਇੰਨਾ ਪਿਆਰ ਦਿੰਦਾ ਹੈ ਜਿਹੜੇ ਉਸਨੂੰ ਯਾਦ ਕਰਦੇ ਹਨ। ਗੁਸਾਈ ਮਿਹੰਡਾ ਇੱਠੜਾ ਅਮ ਅੱਬੇ ਥਾਵੋਂ ਮਿੱਠੜਾ, ਭੈਣ ਭਾਈ ਸਭ ਸੱਜਣਾ ਤੁਧ ਜਿਹਾ ਨਾਹੀ ਕੋਏ ਜੀਓ। ਕਹਿੰਦੇ ਹੇ ਵਾਹਿਗੁਰੂ ਜੀ, ਤੇਰੇ ਵਰਗਾ ਹੋਰ ਕੋਈ ਨਹੀਂ, ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਕਹਿੰਦੇ ਜਿਹੜੇ ਉਹਨਾਂ ਦੇ ਬਚਨ ਸਨ ਨਾ, ਉਹ ਕਿਸ ਤਰ੍ਹਾਂ ਦੇ ਸਨ? ਜਿਵੇਂ ਕਹਿੰਦੇ ਕਿਸੇ ਨੇ ਸਾਨੂੰ ਸ਼ਹਿਦ ਪਿਲਾ ਦਿੱਤਾ ਹੋਵੇ, ਇੰਨੇ ਮਿੱਠੇ ਸਨ। ਪਰਮ ਦਿਆਲ ਲਾਲ ਲੋਚਨ ਵਿਸਾਲ ਮੁਖ ਬਚਨ ਰਸਾਲ ਮਦ ਮਧੁਰ ਪੀ ਆਏ ਹੈ। ਸੋਭਤ ਸਿਜਾਸਨ ਬਿਲਾਸਨ ਦੇ ਅੰਕ ਮਾਲ, ਪ੍ਰੇਮ ਰਸ ਬਿਸਮ ਹੋਏ ਸਹਿਜ ਸਮਾਏ ਹੈ। ਚਾਤਰਕ ਸ਼ਬਦ ਸੁਣ ਅੱਖੀਆਂ ਉਗਰ ਗਏ, ਭਈ ਜਲ ਮੀਨ ਗਤ ਬਿਰਹੇ ਜਗਾਏ ਹੈ। ਉਤਸਾਧ ਸੰਗਤ ਜੀ, ਜਿਵੇਂ ਪਾਵਨ ਬਾਣੀ ਵਿੱਚ ਵੀ ਬਚਨ ਹਨ, ਸੁਪਨੇ ਉਬੀ ਭਈ ਗਹਿਓ ਕੀ ਨਾ ਅੰਚਲਾ, ਸੁੰਦਰ ਪੁਰਖ ਬਿਰਾਜਤ ਪੇਖ ਮਨ ਬੰਚਲਾ। ਪਾਵਨ ਬਾਣੀ ਵਿੱਚ ਵੀ ਬਚਨ ਆਉਂਦੇ ਹਨ ਇਸ ਤਰ੍ਹਾਂ ਦੇ। ਸੋ ਸਾਧ ਸੰਗਤ ਜੀ, ਤੀਸਰੇ ਪ੍ਰਕਾਰ ਦੇ ਜਿਹੜੇ ਦਰਸ਼ਨ ਹਨ, ਉਹ ਸੁਪਨ ਦਰਸ਼ਨ ਹੋਇਆ ਕਰਦੇ ਹਨ। ਪਰ ਜਿੰਨਾ ਚਿਰ ਤੱਕ ਪ੍ਰਤੱਖ ਦਰਸ਼ਨ ਨਾ ਹੋ ਜਾਣ, ਉਹਨਾਂ ਚਿਰ ਤੱਕ ਬੇਕਰਾਰੇ, ਉਹਨਾਂ ਚਿਰ ਤੱਕ ਇਹ ਚਿੰਤਾ ਝੋਰਾ ਜਿਹੜਾ ਹੈ ਨਾ, ਇਹ ਭਗਤਾਂ ਦੇ ਮਨ ਦੇ ਵਿੱਚ ਬਣਿਆ ਰਹਿੰਦਾ ਹੈ। ਕਿਉਂਕਿ ਸਾਧ ਸੰਗਤ ਜੀ, ਕਦੇ ਤਾਂ ਪਰਮਾਤਮਾ ਦੀ ਝਲਕ ਮਿਲਦੀ ਹੈ, ਗੁਰੂ ਦੀ ਝਲਕ ਮਿਲਦੀ ਹੈ, ਪਰ ਕਦੇ ਕਦੇ ਮਾਇਆ ਵੀ ਆਪਣੀ ਝਲਕ ਵਿਖਾਲ ਜਾਂਦੀ ਹੈ। ਹਜ਼ੂਰ ਨੇ ਪਾਵਨ ਬਾਣੀ ਦੇ ਅੰਦਰ ਬਚਨ ਲਿਖੇ ਹਨ, ਦਾਮਨੀ ਚਮਤਕਾਰ ਤਿਉਂ ਵਰਤਾਰਾ ਜੱਗ ਖੇ। ਕਹਿੰਦੇ ਜਿਵੇਂ ਆਕਾਸ਼ ਦੇ ਵਿੱਚ ਬਿਜਲੀ ਚਮਕਦੀ ਹੈ ਨਾ, ਇਸ ਤਰ੍ਹਾਂ ਮਾਇਆ ਦੀ ਚਮਕ ਜਿਹੜੀ ਹੈ ਨਾ, ਉਹ ਵੀ ਭਗਤਾਂ ਨੂੰ ਕਈ ਵਾਰੀ ਪ੍ਰਭਾਵਿਤ ਕਰ ਜਾਂਦੀ ਹੈ, ਗੁਰਮੁਖਾਂ ਨੂੰ ਪ੍ਰਭਾਵਿਤ ਕਰ ਜਾਂਦੀ ਹੈ। ਜਿੰਨਾ ਚਿਰ ਤੱਕ ਪ੍ਰਤੱਖ ਦਰਸ਼ਨ ਨਾ ਹੋਣ, ਉਹਨਾਂ ਚਿਰ ਤੱਕ ਕਦੇ ਅੱਗੇ ਕਦੇ ਪਿੱਛੇ, ਕਦੇ ਅੱਗੇ ਕਦੇ ਪਿੱਛੇ, ਇਸੇ ਤਰ੍ਹਾਂ ਗੁਰਮੁਖਾਂ ਦੀ ਹਾਲਤ ਬੜੀ ਤਰਸਯੋਗ ਬਣ ਜਾਂਦੀ ਹੈ। ਕਦੇ ਕਦਮ ਅੱਗੇ ਚੱਲਦਾ ਹੈ, ਕਦੇ ਕਦਮ ਪਿੱਛੇ ਚੱਲਦਾ ਹੈ। ਸੋ ਸਾਧ ਸੰਗਤ ਜੀ, ਚੌਥੇ ਪ੍ਰਕਾਰ ਦੇ ਜਿਹੜੇ ਦਰਸ਼ਨ ਹਨ, ਉਹ ਪ੍ਰਤੱਖ ਦਰਸ਼ਨ ਹੋਇਆ ਕਰਦੇ ਹਨ, ਜਿਸ ਦਾ ਹਜ਼ੂਰ ਇਹ ਪਾਵਨ ਸ਼ਬਦ ਦੇ ਵਿੱਚ ਜ਼ਿਕਰ ਕਰ ਰਹੇ ਹਨ ਕਿ ਹੇ ਮੇਰੇ ਸ਼ਾਹ, ਹੇ ਮੇਰੇ ਵਾਹਿਗੁਰੂ ਜੀ, ਜਦ ਤੇਰਾ ਮੈਨੂੰ ਪ੍ਰਤੱਖ ਦਰਸ਼ਨ ਹੋਵੇ, ਉਦੋਂ ਹੀ ਕਹਿੰਦੇ ਜੀਵਨ ਦਾ ਅਸਲੀ ਸੁੱਖ ਪ੍ਰਾਪਤ ਹੁੰਦਾ ਹੈ। ਤੇਰੇ ਦਰਸ਼ਨਾਂ ਤੋਂ ਬਗੈਰ ਜਿਹੜਾ ਸੁੱਖ ਹੈ ਨਾ ਉਹ ਕਿੱਥੇ ਹੈ।
ਹਮਰੀ ਬੇਦਨ ਤੂੰ ਜਾਣਤਾ ਸਹਾ, ਅਵਰ ਕਿਆ ਜਾਣੈ ਕੋਏ।
ਬੇਦਨ ਤੋਂ ਭਾਵ ਹੋਇਆ ਕਰਦਾ ਹੈ ਸਾਧ ਸੰਗਤ ਦੀ ਪੀੜਾ। ਕਹਿੰਦੇ ਗੁਰਮੁਖਾਂ ਦੇ ਹਿਰਦੇ ਦੇ ਵਿੱਚ ਜਿਹੜੀ ਪੀੜਾ ਹੋਇਆ ਕਰਦੀ ਹੈ ਉਸ ਦਾ ਹੋਰ ਕੋਈ ਮੁਕਾਬਲਾ ਨਹੀਂ। ਜੇਕਰ ਤਾਂ ਪ੍ਰਤੱਖ ਦਰਸ਼ਨ ਹੋ ਜਾਣ ਫਿਰ ਤਾਂ ਸਾਰੀਆਂ ਪੀੜਾ ਹਰੀਆਂ ਜਾਂਦੀਆਂ ਹਨ। ਦਰਸ਼ਨ ਦੇਖਤ ਹੀ ਸੁੱਧ ਕੀ ਨਾ ਸੁੱਧ ਰਹੀ, ਬੁੱਧ ਕੀ ਨਾ ਬੁੱਧ ਰਹੀ, ਮਤ ਮੈਂ ਨਾ ਮਤ ਹੈ, ਸੁਰਤ ਮੈਂ ਨਾ ਸੁਰਤ ਔ ਧਿਆਨ ਮੈਂ ਨਾ ਧਿਆਨ ਰਹਿਓ, ਗਿਆਨ ਮੈਂ ਨਾ ਗਿਆਨ ਰਹਿਓ, ਰਤ ਮੈਂ ਨਾ ਰਤ ਹੈ। ਧੀਰਜ ਕੋ ਧੀਰਜ ਔ ਗਰਭ ਕੋ ਗਰਭ ਗਇਓ, ਗਤ ਮੈਂ ਨਾ ਗਤ ਰਹੀ, ਪਤ ਰਤ ਪਤ ਹੈ। ਅਦਭੁਤ ਪਰਮਦ ਪੁੱਤ ਬਿਸਮੈ ਬਿਸਮ, ਅਚਰਜੈ ਅਚਰਜ ਅਤ ਅਤ ਹੈ। ਇਹ ਸਾਧ ਸੰਗਤ ਜੀ ਅੱਗੇ ਤੋਂ ਅੱਗੇ ਦੀਆਂ ਅਵਸਥਾ ਹੋਇਆ ਕਰਦੀਆਂ ਹਨ। ਅਚਰਜ ਦੀ ਅਵਸਥਾ ਬਣ ਜਾਣੀ, ਬਿਸਮ ਦੀ ਅਵਸਥਾ ਬਣ ਜਾਣੀ, ਅਦਭੁਤ ਦੀ ਅਵਸਥਾ ਬਣ ਜਾਣੀ, ਫਿਰ ਪਰਮ ਅਦਭੁਤ ਦੀ ਅਵਸਥਾ ਬਣ ਜਾਣੀ। ਜਿਹੜੇ ਪਰਮਾਰਥ ਦੇ ਪਾਂਧੀ ਹੋਇਆ ਕਰਦੇ ਹਨ, ਜਿਹੜੇ ਪਰਮਾਰਥ ਦੇ ਰਸਤੇ ਦੇ ਉੱਪਰ ਚੱਲਣ ਵਾਲੇ, ਉਹਨਾਂ ਨੂੰ ਇਹਨਾਂ ਇਸ਼ਾਰਿਆਂ ਦੀ ਸਮਝ ਪੈਂਦੀ ਹੈ। ਅਦਭੁਤ ਪਰਮਦ ਭੁੱਤ ਬਿਸਮੈ ਬਿਸਮ, ਅਚਰਜੈ ਅਚਰਜ ਅਤ ਅਤ ਹੈ। ਪਰ ਕਹਿੰਦੇ ਜਦ ਦਰਸ਼ਨ ਨਾ ਹੋਣ ਫਿਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਇਹ ਬਚਨ ਕਰ ਰਹੇ ਹਨ, ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਕਿਉਂਕਿ ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੇ ਕੋ ਪੀਰ ਭਰਈਆ। ਕਹਿੰਦੇ ਜਿਸ ਦੇ ਤਨ ਨੂੰ ਲੱਗਦੀ ਹੈ ਨਾ ਉਹੀ ਜਾਣਦਾ ਹੈ, ਜਿਸ ਦੇ ਤਨ ਨੂੰ ਲੱਗਦੀ ਨਹੀਂ ਉਸਨੂੰ ਕੀ ਪਤਾ ਹੈ ਵੀ ਪੀੜਾ ਦਾ ਕੀ ਅਨੁਭਵ ਹੋਇਆ ਕਰਦਾ ਹੈ। ਜਿਸ ਦੇ ਅੰਦਰ ਪੀੜਾ ਹੁੰਦੀ ਹੈ ਉਹੀ ਇਸ ਪੀੜਾ ਨੂੰ ਅਨੁਭਵ ਕਰ ਸਕਦਾ ਹੈ। ਔਰ ਸੰਸਾਰ ਦੀਆਂ ਸਾਰੀਆਂ ਪੀੜਾਂ ਜਿਹੜੀਆਂ ਹਨ ਉਹ ਛੋਟੀਆਂ ਪੈ ਜਾਂਦੀਆਂ ਹਨ ਜਿਨ੍ਹਾਂ ਨੂੰ, ਇਹ ਵੱਡੇ ਭਾਗਾਂ ਵਾਲਿਆਂ ਨੂੰ ਪੀੜਾ ਨਸੀਬ ਹੋ ਜਾਂਦੀ ਹੈ। ਦੂਸਰਾ ਨੁਕਤਾ ਇਹ ਹੈ ਕਿ ਜਿਨ੍ਹਾਂ ਨੂੰ ਇਹ ਪੀੜਾ ਪ੍ਰਾਪਤ ਹੋ ਜਾਂਦੀ ਹੈ ਉਹ ਸਾਧ ਸੰਗਤ ਜੀ, ਉਹਨਾਂ ਨੂੰ ਵੀ ਬਹੁਤ ਸਾਰਾ ਜੀਵਨ ਦਾ ਆਨੰਦ ਆ ਜਾਂਦਾ ਹੈ, ਬਹੁਤ ਸਾਰਾ ਰਸ ਆ ਜਾਂਦਾ ਹੈ। ਇਹ ਵੱਡੇ ਭਾਗਾਂ ਵਾਲਿਆਂ ਨੂੰ ਪ੍ਰਾਪਤ ਹੁੰਦੀ ਹੈ। ਸੰਸਾਰ ਦੀਆਂ ਪੀੜਾ ਸਭ ਨੂੰ ਪ੍ਰਾਪਤ ਹੋ ਜਾਂਦੀਆਂ ਹਨ, ਪਰ ਵਾਹਿਗੁਰੂ ਦੇ ਵਿਛੋੜੇ ਦੀ ਪੀੜਾ ਕੋਈ ਵਿਰਲਾ ਹੀ ਅਨੁਭਵ ਕਰ ਸਕਦਾ ਹੈ। ਕਹਿੰਦੇ ਹੇ ਵਾਹਿਗੁਰੂ ਜੀ, ਜਾਂ ਮੈਂ ਜਾਣਦਾ ਹਾਂ ਜਾਂ ਤੁਸੀਂ ਜਾਣਦੇ ਹੋ, ਹਮਰੀ ਬੇਦਨ ਤੂੰ ਜਾਣਤਾ ਸ਼ਾਹ। ਹੇ ਮੇਰੇ ਸੱਚੇ ਪਾਤਸ਼ਾਹ ਵਾਹਿਗੁਰੂ ਜੀ, ਇਹ ਮੇਰੀ ਬੇਦਨ ਨੂੰ, ਮੇਰੀ ਵਿਛੋੜੇ ਦੀ ਪੀੜਾ ਨੂੰ ਕੇਵਲ ਅਤੇ ਕੇਵਲ ਤੁਸੀਂ ਹੀ ਜਾਣਦੇ ਹੋ, ਅਵਰ ਕਿਆ ਜਾਣਨਾ ਹੈ ਕੋਏ। ਹੋਰ ਜਿਹੜਾ ਹੈ ਨਾ ਕੋਈ ਇਸ ਪੀੜਾ ਨੂੰ ਜਾਣ ਨਹੀਂ ਸਕਦਾ।
ਰਹਾਓ
ਵਿਸ਼ਰਾਮ ਦੇ ਕੇ ਉਪਦੇਸ਼ ਕਰਦੇ ਹਨ,
ਸਾਚਾ ਸਾਹਿਬ ਸੱਚ ਤੂੰ ਮੇਰੇ ਸਾਹਾ, ਤੇਰਾ ਕੀਆ ਸੱਚ ਸਭ ਹੋਏ।
ਹੇ ਵਾਹਿਗੁਰੂ ਜੀ, ਤੁਸੀਂ ਸੱਚੇ ਹੋ, ਤੁਹਾਡਾ ਨਾਮ ਸਦੀਵ ਕਾਲ ਵਾਸਤੇ ਸੱਚਾ ਹੈ, ਅਤੇ ਜੋ ਤੁਸੀਂ ਕਰਦੇ ਹੋ ਤੁਹਾਡਾ ਕੀਤਾ ਹੋਇਆ ਸਾਰਾ ਕੁਝ ਸੱਚਾ ਹੀ ਹੈ, ਕਿਉਂਕਿ ਤੁਸੀਂ ਸਾਰਿਆਂ ਦੇ ਵਿੱਚ ਵਿਆਪਕ ਹੋ। ਸੱਚਾ ਇਸ ਕਰਕੇ ਹੈ ਕਿਉਂਕਿ ਵਾਹਿਗੁਰੂ ਜੀ ਸਾਰਿਆਂ ਦੇ ਵਿੱਚ ਵਿਆਪਕ ਹਨ। ਸੱਚੇ ਤੇਰੇ ਖੰਡ, ਸੱਚੇ ਬ੍ਰਹਿਮੰਡ, ਸੱਚੇ ਤੇਰੇ ਲੋਹ, ਸੱਚੇ ਆਕਾਰ, ਸੱਚੇ ਤੇਰੇ ਕਰਨੇ ਸਰਬ ਵਿਚਾਰ। ਤੁਸੀਂ ਜੋ ਕੁਝ ਵੀ ਬਣਾਇਆ ਹੈ ਸਾਰਾ ਕੁਝ ਸੱਚਾ ਹੈ, ਸਾਰਿਆਂ ਦੇ ਵਿੱਚ ਤੁਹਾਡਾ ਵਾਸਾ ਹੈ ਜੀ।
ਝੂਠਾ ਕਿਸ ਕਉ ਆਖੀਐ ਸਾਹਾ, ਦੂਜਾ ਨਾਹੀਂ ਕੋਏ।
ਇਸ ਕਰਕੇ ਸਾਧ ਸੰਗਤ ਜੀ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ, ਉਹ ਸਮ ਦ੍ਰਿਸ਼ਟ ਹੋ ਜਾਂਦੇ ਹਨ, ਉਹਨਾਂ ਨੂੰ ਕੋਈ ਵੀ ਝੂਠਾ ਨਹੀਂ ਦਿਖਾਈ ਦਿੰਦਾ, ਕਿਉਂਕਿ ਸਾਰਿਆਂ ਦੇ ਵਿੱਚ ਉਹਨਾਂ ਨੂੰ ਪਰਮਾਤਮਾ ਦਾ ਪ੍ਰਕਾਸ਼, ਪਰਮਾਤਮਾ ਦਾ ਰੂਪ ਦਿਖਾਈ ਦੇ ਜਾਂਦਾ ਹੈ। ਭਾਈ ਸਾਹਿਬ ਭਾਈ ਨੰਦ ਲਾਲ ਜੀ ਦੇ ਜਿਵੇਂ ਬਚਨ ਹਨ, ਗਾਹੇ ਸੂਫੀ ਗਾਹੇ ਜਾਹਦ ਗਹਿ ਕਲੰਦਰ ਮੇਸ਼ਵਦ, ਰੰਗ ਹਾਏ ਮੁਖਤਲਿਫ ਦਾਰਦ ਬੁੱਤ ਅਯਾਰਮਾ। ਕਹਿੰਦੇ ਸੂਫੀਆਂ ਦੇ ਵਿੱਚ ਤੇਰਾ ਵਾਸਾ ਹੈ, ਤਾਂ ਜਿਹੜੇ ਜਾਹਦ ਹਨ, ਜਿਹੜੇ ਕਾਫਰ ਹਨ, ਉਹਨਾਂ ਦੇ ਵਿੱਚ ਕਿਸ ਦਾ ਵਾਸਾ ਹੈ? ਉਹਨਾਂ ਦੇ ਵਿੱਚ ਵੀ ਤਾਂ ਤੂੰ ਹੀ ਵਸਦਾ ਹੈ ਨਾ। ਭਾਵ ਇਹ ਕਿ ਜੋ ਬ੍ਰਹਮ ਦ੍ਰਿਸ਼ਟ ਹੋ ਜਾਂਦੇ ਹਨ, ਕਿਸੇ ਦੇ ਨਾਲ ਨਫ਼ਰਤ ਨਹੀਂ ਕਰਦੇ, ਕਿਸੇ ਨੂੰ ਸੁਧਾਰਨ ਦੀ ਤਾਂ ਕੋਸ਼ਿਸ਼ ਕਰ ਸਕਦੇ ਹਨ, ਪਰ ਨਫ਼ਰਤ ਨਹੀਂ ਕਿਸੇ ਦੇ ਨਾਲ ਕਰਦੇ, ਕਿਉਂਕਿ ਉਹਨਾਂ ਨੂੰ ਸਾਰਿਆਂ ਦੇ ਵਿੱਚ ਪਰਮਾਤਮਾ ਦਾ ਰੂਪ ਦਿਖਾਈ ਦੇ ਜਾਂਦਾ ਹੈ। ਕਹਿੰਦੇ ਹੇ ਵਾਹਿਗੁਰੂ ਜੀ, ਝੂਠਾ ਤਾਂ ਉਸ ਨੂੰ ਆਖੀਏ ਨਾ, ਝੂਠਾ ਕਿਸ ਕੋ ਆਖੀਏ ਸ਼ਾਹ, ਕਿਸ ਨੂੰ ਝੂਠਾ ਆਖੀਏ? ਨਾ ਕੋ ਮੂਰਖ ਨਾ ਕੋ ਸਿਆਣਾ, ਵਰਤੇ ਸਭ ਕੁਛ ਤੇਰਾ ਭਾਣਾ। ਇਹ ਸਭ ਤੇਰੀ ਰਜਾ ਹੈ, ਇਸ ਕਰਕੇ ਵਿਚਾਰੇ ਆਪਣੇ ਆਪਣੇ ਪੂਰਬਲੇ ਕਰਮਾਂ ਤੋਂ ਪ੍ਰੇਰਿਤ ਹੋ ਕੇ ਅੱਗੋਂ ਨਵੇਂ ਕਰਮ ਕਰੀ ਜਾ ਰਹੇ ਹਨ, ਉਹ ਤਰਸ ਦੇ ਪਾਤਰ ਹਨ, ਇਸ ਕਰਕੇ ਝੂਠੇ ਨਹੀਂ ਕਿਹਾ ਜਾ ਸਕਦਾ, ਮਾੜੇ ਨਹੀਂ ਕਿਹਾ ਜਾ ਸਕਦਾ। ਝੂਠਾ ਕਿਸ ਕੋ ਆਖੀਏ ਸ਼ਾਹ, ਦੂਜਾ ਨਾਹੀਂ ਕੋਈ, ਤੁਹਾਡੇ ਤੋਂ ਬਗੈਰ ਹੋਰ ਦੂਸਰਾ ਕੋਈ ਵੀ ਨਹੀਂ ਹੈ।
ਸਭਨਾ ਵਿੱਚ ਤੂੰ ਵਰਤਦਾ ਸਾਹਾ, ਸਭ ਤੁਝ ਹੈ ਧਿਆਵ ਹੈ ਦਿਨ ਰਾਤ।
ਮੇਰੇ ਸ਼ਾਹ ਹੇ ਮੇਰੇ ਵਾਹਿਗੁਰੂ ਜੀ, ਸਾਰਿਆਂ ਦੇ ਵਿੱਚ ਤੁਸੀਂ ਵਰਤਦੇ ਹੋ, ਸਾਰੇ ਤੁਹਾਡੀ ਸੱਤਾ ਦੇ ਨਾਲ ਹੀ ਚੱਲਦੇ ਹਨ, ਪਰ ਇੱਕ ਗੱਲ ਜ਼ਰੂਰ ਹੈ, ਸੱਤਾ ਦੇ ਦਿੰਦਾ ਹੈ ਪਰ ਨਾਲ ਦੀ ਨਾਲ ਲਗਾਮਾਂ ਵੀ ਆਪਣੇ ਹੱਥ ਦੇ ਵਿੱਚ ਪਕੜ ਕੇ ਰੱਖਦਾ ਹੈ। ਜਿਹੜੇ ਕਹਿੰਦੇ ਨਾ ਬੱਲੇ ਬੱਲੇ ਸਾਡੇ ਵਰਗਾ ਹੋਰ ਕੋਈ ਵੀ ਨਹੀਂ, ਸਤਿਗੁਰੂ ਜੀ ਕਹਿੰਦੇ ਜੋ ਅਸਮਾਨ ਨਾ ਮਾਮ ਨੇ ਤਿੰਨ ਨੱਕ ਨੱਥਾਂ ਪਾਏ। ਜਿਹੜੇ ਕਹਿੰਦੇ ਆਕਾਸ਼ ਵਿੱਚ ਵੀ ਅਸੀਂ ਮਿਉਂਦੇ ਨੇ, ਅਸੀਂ ਆਕਾਸ਼ ਤੋਂ ਵੀ ਵੱਡੇ ਹਾਂ, ਬਾਕੀ ਸਭ ਸਾਡੇ ਨਾਲੋਂ ਛੋਟੇ ਹੀ ਹਨ, ਕਹਿੰਦੇ ਵਾਹਿਗੁਰੂ ਉਹਨਾਂ ਦੇ ਨੱਕ ਵਿੱਚ ਵੀ ਨੱਥ ਪਾ ਕੇ ਉਹਨਾਂ ਨੂੰ ਵੀ ਟਿਕਾਣੇ ਲੈ ਆਉਂਦਾ ਹੈ। ਤਿੰਨ ਨੱਕ ਨੱਥਾਂ ਪਾਏ, ਸਾਰਿਆਂ ਦੇ ਵਿੱਚ ਤੁਸੀਂ ਵਰਤਦੇ ਹੋ, ਸਾਰੇ ਜੀਵ ਤੁਹਾਨੂੰ ਹੀ ਦਿਨੇ ਰਾਤ ਚੇਤੇ ਕਰਦੇ ਹਨ।
ਸਭ ਤੁਝ ਹੀ ਥਾਵ ਉਹ ਮੰਗਦੇ ਮੇਰੇ ਸਾਹਾ, ਤੂੰ ਸਭਨਾ ਕਰੇ ਇੱਕ ਦਾਤ।
ਸਾਰੇ ਜੀਵ ਤੁਹਾਥੋਂ ਹੀ ਮੰਗਦੇ ਹਨ, ਕੇਵਲ ਤੇ ਕੇਵਲ ਦਾਤੇ ਤੁਸੀਂ ਹੀ ਹੋ, ਬਾਕੀ ਸਾਰੇ ਸੰਸਾਰ ਦੇ ਜੀਵ ਮੰਗਦੇ ਹਨ, ਦੱਦਾ ਦਾਤਾ ਏਕ ਹੈ ਸਭ ਕੋ ਦੇਵਨਹਾਰ, ਦੇਂਦੇ ਤੋਟ ਨਾ ਆਵੇ ਅਗੰਤ ਭਰੇ ਭੰਡਾਰ। ਪਰ ਨਾਲ ਦੀ ਨਾਲ ਇਹ ਦੱਸਿਆ ਗਿਆ ਹੈ ਗੁਰਮਤ ਦੇ ਵਿੱਚ ਕਿ ਭਾਗ ਤੇਰਾ ਭੰਡਾਰੀ, ਬੜਾ ਕੁਝ ਹੈ ਸੰਸਾਰ ਦੇ ਵਿੱਚ, ਪਰ ਤੈਨੂੰ ਓਨਾ ਹੀ ਮਿਲੇਗਾ ਜਿੰਨਾ ਤੇਰੇ ਭਾਗਾਂ ਦੇ ਵਿੱਚ ਹੈ, ਉਸ ਤੋਂ ਜ਼ਿਆਦਾ ਨਹੀਂ ਮਿਲੇਗਾ। ਗੁਰਾ ਇੱਕ ਦੇਹ ਬੁਝਾਏ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਉਹ ਦਾਤਾ ਇੱਕੋ ਹੀ ਹੈ, ਬਾਕੀ ਸਾਰੇ ਜੀਵ ਉਸਦੇ ਮੰਗਤੇ ਹਨ।
ਸਭ ਕੋ ਤੁਝ ਹੀ ਵਿੱਚ ਹੈ ਮੇਰੇ ਸਾਹਾ, ਤੁਝ ਤੇ ਬਾਹਰ ਕੋਈ ਨਾਹੀਂ।
ਸਾਰੇ ਜੀਵ ਤੇਰੇ ਵਿੱਚ ਹਨ, ਹੇ ਮੇਰੇ ਸ਼ਾਹ ਹੇ ਮੇਰੇ ਵਾਹਿਗੁਰੂ ਜੀ, ਤੂੰ ਸਾਰਿਆਂ ਦੇ ਵਿੱਚ ਹੈ, ਤੁਹਾਥੋਂ ਬਾਹਰਾ ਹੋਰ ਕੋਈ ਵੀ ਸੰਸਾਰ ਦਾ ਜੀਵ ਨਹੀਂ ਹੈ।
ਸਭ ਜੀ ਤੇਰੇ ਤੂੰ ਸਭ ਸਦਾ ਮੇਰੇ ਸਾਹਾ, ਸਭ ਤੁਝ ਹੀ ਮਾਹੇ ਸਮਾਹੇ।
ਸਾਰੇ ਜੀਵ ਤੁਹਾਡੇ ਹੀ ਪੈਦਾ ਕੀਤੇ ਹੋਏ ਹਨ, ਤੂੰ ਹੀ ਸਾਰਿਆਂ ਦਾ ਖਸਮ ਹੈ, ਮਾਲਕ ਹੈ, ਅਤੇ ਅਖੀਰ ਜਿਹੜੀ ਸ਼ਾਂਤੀ ਹੈ ਤੇਰੇ ਵਿੱਚ ਸਮਾ ਕੇ ਹੀ ਸਾਰਿਆਂ ਨੂੰ ਮਿਲ ਸਕਦੀ ਹੈ। ਬੰਦਾ ਜਿੰਨਾ ਮਰਜ਼ੀ ਖੱਬੇ ਸੱਜੇ ਦੌੜ ਲਵੇ, ਆਖਰ ਸਭ ਨੂੰ ਰੱਬ ਦੇ ਰਸਤੇ ਦੇ ਉੱਪਰ ਚੱਲਣਾ ਹੀ ਪੈਂਦਾ ਹੈ, ਫਿਰ ਹੀ ਸ਼ਾਂਤੀ ਮਿਲਦੀ ਹੈ। ਜਿੰਨੀ ਮਰਜ਼ੀ ਦੌੜ ਲਾ ਲਵੇ, ਕਿੰਨਾ ਕੁ ਦੌੜ ਲਵੇਗਾ, ਅੰਤ ਨੂੰ ਤਾਂ ਓੜਕ ਆ ਹੀ ਜਾਂਦਾ ਹੈ। ਇਸ ਕਰਕੇ ਤੇਰੇ ਵਿੱਚ ਸਮਾ ਕੇ ਹੀ ਸਾਰਿਆਂ ਨੂੰ ਆਤਮਿਕ ਸ਼ਾਂਤੀ ਮਿਲਦੀ ਹੈ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝੇ ਧਿਆਵ ਹੈ ਮੇਰੇ ਸਾਹ।
ਮੇਰੇ ਸ਼ਾਹ ਵਾਹਿਗੁਰੂ ਜੀ, ਸਾਰੇ ਜੀਵਾਂ ਨੂੰ ਤੇਰੀ ਹੀ ਆਸ ਹੈ, ਸਭ ਕੋ ਆਸ ਹੈ ਤੇਰੀ, ਬੈਠਾ ਘਟ ਘਟ ਅੰਤਰ ਤੂੰ ਹੈ ਬੁੱਠਾ। ਸਾਰੇ ਤੇਰੀ ਆਸ ਦੇ ਉੱਪਰ ਬੈਠੇ ਹੋਇਆ ਕਰਦੇ ਹਨ ਹੇ ਮੇਰੇ ਪਿਆਰੇ, ਅਤੇ ਸਾਰੇ ਜੀਵ ਤੈਨੂੰ ਹੀ ਧਿਆਉਂਦੇ ਹਨ, ਤੈਨੂੰ ਹੀ ਯਾਦ ਕਰਦੇ ਹਨ।
ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ।
ਅਖੀਰ ਸਤਿਗੁਰੂ ਜੀ ਸਮਝਾਉਂਦੇ ਹਨ ਵੀ ਇਸ ਢੰਗ ਦੇ ਨਾਲ ਹੀ ਬੇਨਤੀ ਕਰਨੀ ਪੈਂਦੀ ਹੈ ਕਿ ਹੇ ਵਾਹਿਗੁਰੂ ਜੀ, ਸਾਡੇ ਕੋਲ ਇੰਨੀ ਸਮਝ ਨਹੀਂ ਹੈ ਕਿ ਅਸੀਂ ਸੰਸਾਰ ਸਾਗਰ ਨੂੰ ਪਾਰ ਕਰ ਸਕੀਏ, ਤੁਸੀਂ ਕਿਰਪਾ ਕਰੋ। ਅਸੀਂ ਆਪਣੇ ਤਰੀਕੇ ਦੇ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ, ਪਰ ਤੁਸੀਂ ਰਹਿਮਤ ਕਰੋ, ਕਿਰਪਾ ਕਰੋ, ਜਿਉਂ ਭਾਵ ਹੈ ਤਿਉਂ ਰੱਖ ਲੈ ਮੇਰੇ ਪਿਆਰੇ। ਜਿਵੇਂ ਤੈਨੂੰ ਭਾਉਂਦਾ ਹੈ ਨਾ, ਉਸ ਤਰੀਕੇ ਦੇ ਨਾਲ ਸਾਨੂੰ ਚਲਾ, ਉਸ ਤਰੀਕੇ ਦੇ ਨਾਲ ਹੀ ਸਾਨੂੰ ਤੋਂ ਆਪਣੇ ਨਾਲ ਮਿਲਾ। ਸੱਚ ਨਾਨਕ ਕੇ ਪਾਤਸ਼ਾਹ, ਹੇ ਸੱਚੇ ਨਾਨਕ, ਮੋਹਰ ਛਾਪ ਦੇ ਨਾਲ ਸਤਿਗੁਰੂ ਪਾਤਸ਼ਾਹ ਮਹਾਰਾਜ ਸ਼੍ਰੀ ਗੁਰੂ ਰਾਮਦਾਸ ਜੀ ਇਹ ਫਰਮਾ ਰਹੇ ਹਨ ਕਿ ਹੇ ਸੱਚੇ ਪਾਤਸ਼ਾਹ, ਹੇ ਪਾਤਸ਼ਾਹ ਦੇ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਜੀ, ਜਿਵੇਂ ਤੈਨੂੰ ਚੰਗਾ ਲੱਗਦਾ ਹੈ ਤੂੰ ਆਪਣੇ ਤਰੀਕੇ ਦੇ ਨਾਲ ਸਾਨੂੰ ਆਪਣੀ ਰਜਾ ਦੇ ਵਿੱਚ ਰੱਖ ਕੇ ਆਪਣੇ ਰਸਤੇ ਦੇ ਉੱਪਰ ਚਲਾ, ਕਿਉਂਕਿ ਉਹ ਵਾਹਿਗੁਰੂ ਪਰਮੇਸ਼ਰ ਸਾਰਿਆਂ ਦਾ ਭਲਾ ਕਰਦਾ ਹੈ। ਤੁਮ ਕਰੋ ਭਲਾ ਹਮ ਭਲੋ ਨਾ ਜਾਣੈ, ਤੁਮ ਸਦਾ ਸਦਾ ਦਿਆਲਾ, ਤੁਮ ਸੁਖਦਾਈ ਪੁਰਖ ਵਿਧਾਤੇ, ਤੁਮ ਰਾਖੋ ਆਪਣੇ ਬਾਲਾ। ਸੋ ਸਾਧ ਸੰਗਤ ਜੀ, ਪਾਵਨ ਸ਼ਬਦ ਦੇ ਅੰਦਰ ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਨੇ ਉਹ ਜਿਹੜਾ ਸ਼ਾਹਾਂ ਦਾ ਸ਼ਾਹ, ਪਾਤਸ਼ਾਹਾਂ ਦਾ ਪਾਤਸ਼ਾਹ ਵਾਹਿਗੁਰੂ ਪਰਮੇਸ਼ਰ ਹੈ, ਉਸ ਦੇ ਦਰਸ਼ਨਾਂ ਦੇ ਸੰਬੰਧ ਦੇ ਵਿੱਚ ਇੱਕ ਪੀੜਾ ਦਾ ਜ਼ਿਕਰ ਕੀਤਾ ਹੈ। ਸਤਿਗੁਰੂ ਪਾਤਸ਼ਾਹ ਜੀ ਰਹਿਮਤ ਕਰਨ, ਇਹ ਪੀੜਾ ਸਾਰਿਆਂ ਨੂੰ ਨਸੀਬ ਹੋਵੇ ਜਿੰਨੇ ਵੀ ਸਤਸੰਗੀ ਹੋ, ਕਿਉਂਕਿ ਇਹ ਪੀੜਾ ਜਿਹੜੀ ਹੈ ਨਾ ਸੁਖਦਾਈ ਹੋਇਆ ਕਰਦੀ ਹੈ। ਬਾਕੀ ਸੰਸਾਰ ਦੀਆਂ ਪੀੜਾ, ਸੰਸਾਰ ਦੇ ਦੁੱਖ ਜਿਹੜੇ ਹਨ ਉਹ ਦੁੱਖਦਾਈ ਹੋਇਆ ਕਰਦੇ ਹਨ, ਪਰ ਜਿਨ੍ਹਾਂ ਭਾਗਾਂ ਵਾਲਿਆਂ ਨੂੰ ਇਹ ਪੀੜਾ ਪ੍ਰਾਪਤ ਹੋ ਜਾਂਦੀ ਹੈ ਉਹਨਾਂ ਦਾ ਜੀਵਨ ਮਹਾਨ ਹੋ ਜਾਂਦਾ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਜੀ ਰਹਿਮਤ ਕਰਨ, ਸ਼ੁਭ ਸਿੱਖਿਆ ਸਾਡੇ ਜੀਵਨ ਦਾ ਹਿੱਸਾ ਬਣੇ। ਅੰਮ੍ਰਿਤ ਛਕੋ, ਸਿੰਘ ਸਜੋ, ਗੁਰੂ ਵਾਲੇ ਬਣੋ, ਨਾਮ ਬਾਣੀ ਦੇ ਨਾਲ ਜੁੜੋ, ਲੋਕ ਸੁਖੀ ਪਰਲੋਕ ਸੁਹੇਲੇ ਹੋਣਗੇ। ਸਮੂਹ ਸੰਗਤਾਂ ਦਾ, ਪ੍ਰਬੰਧਕਾਂ ਦਾ ਬਹੁਤ ਬਹੁਤ ਹਾਰਦਿਕ ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਆਓ ਅਖੀਰਲੀਆਂ ਪੰਕਤੀਆਂ ਜੋ ਸਰਵਣ ਕਰਕੇ ਸਮਾਪਤੀ ਕਰੀਏ ਜੀ।
ਸਭਨਾ ਕੀ ਤੂੰ ਆਸ ਹੈ ਮੇਰੇ ਪਿਆਰੇ, ਸਭ ਤੁਝ ਹੈ ਧਿਆਵ ਹੈ ਮੇਰੇ ਸਾਹ, ਜਿਉਂ ਭਾਵੈ ਤਿਉਂ ਰੱਖ ਤੂੰ ਮੇਰੇ ਪਿਆਰੇ, ਸੱਚ ਨਾਨਕ ਕੇ ਪਾਤ ਸਾਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।